ओम शांति। आज संडे हाँ 4 मार्च 2026 दे बाबा दे साकार महावाक। बाबा बोले मिठे बच्चे तुहाडा धंधा है मनुखां नूं सुजाग करना, रस्ता दसना, जिन्ना तुसी देही अभिमानी बन के बाप दा परिचय सुनाओगे ओना कल्याण होवेगा। प्रश्न है, गरीब बच्चे अपनी किस विशेषता दे आधार नाल साहूकारां तों वी अग्गे जा सकदे ने? गरीब बच्चे अपनी किस विशेषता दे आधार नाल साहूकारां तों वी अग्गे जांदे ने? उत्तर विच बाबा ने दस्या, गरीबां विच दान पुन दी बहुत श्रद्धा रहिंदी है, गरीब भगती वी लगन नाल करदे ने, साक्षात्कार वी गरीबां नूं हुंदा है, साहूकारां नूं अपने धन दा नशा रहिंदा, पाप ज्यादा हुंदे, इस लई गरीब बच्चे उहनां तों अग्गे चले जांदे ने। गीत है, ओम नमो शिवाय। ओम शांति। तुम मात पिता हम बालक तेरे, ये जरूर परम पिता परमात्मा दी महिमा गाई हुई है। ये तां क्लियर महिमा है क्योंकि वो रचता है। लौकिक माँ बाप भी बच्चियां दे रचता ने, पारलौकिक बाप नूं भी रचता कहा जांदा है। बंधु सहायक बहुत महिमा गांदे ने, लौकिक बाप दी एनी महिमा नहीं है, परम पिता परमात्मा दी महिमा वक्ख है। बच्चे भी महिमा करदे, ज्ञान दा सागर है, नॉलेज फुल है, उहनां विच सारा ज्ञान है। नॉलेज कोई शरीर निर्वाह दी पढ़ाई दा नहीं, उहनां नूं ज्ञान दा सागर नॉलेज फुल कहा जांदा है। जरूर उहनां कोल ज्ञान है, पर केड़ा ज्ञान? ए सृष्टि चक्कर किवें फिरदा है उसदा ज्ञान है। वो ज्ञान सागर पतित पावन है। श्री कृष्ण नूं कदे पतित पावन व ज्ञान सागर नहीं कहिंदे, उहनां दी महिमा बिल्कुल न्यारी है। दोनों ने भारत दे निवासी, श्री बाबा दी वी भारत विच महिमा है। शिव जयंती वी इत्थे मनांदे ने, श्री कृष्ण दी जयंती वी मनांदे ने, गीता दी वी जयंती मनांदे ने। तीन जयंतियां मुख ने। हुण प्रश्न उठदा, पहली जयंती किस दी होई होएगी, श्री कृष्ण दी या शिव दी? मनुख तां बिल्कुल ही बाप नूं भुले होए ने। श्री कृष्ण दी जयंती बड़ी धूमधाम नाल प्यार नाल मनांदे, शिव जयंती तां इन्ना किसे नूं पता नहीं, ना गायन है। शिव ने आके की कीता, उहनां दी बायोग्राफी दा किसे नूं पता नहीं। श्री कृष्ण दीआं तां बहुत गल्लां लिख दित्तियां, गोपियां नूं भजाया इह कीता। श्री कृष्ण दे चरित्रां दी खास इक मैगजीन वी निकलदी है। शिव दे चरित्रां दी कुझ है नहीं। श्री कृष्ण दी जयंती कदों होई? गीता दी जयंती कदों होई? श्री कृष्ण जदों वड्डा होवे तां ही तां ज्ञान सुनावे। श्री कृष्ण दे बचपन नूं दिखांदे ने, टोकरी विच पा के पार लै गए, वड्डे पंदा दिखांदे रथ ते खड़ा है, चक्र चलांदे ने। 16-17 16-17 वरिया दा होवेगा, बाकी चित्तर छोटे पंदे दिखाए ने। हुण गीता कदों सुनाई? उसे समय तां नहीं सुनाई होएगी जदों लिखदे ने फलानी नूं भजाया इह कीता। उस समय ज्ञान शोभे नहीं, ज्ञान तां जदों बुजुर्ग हो उदों ही सुनान। गीता विच कुछ समय बाद सुनाई होएगी। हुण शिव ने की कीता कुछ वी पता नहीं, अज्ञान नींद विच सोए होए ने। बाप कहिंदे ने, मेरी बायोग्राफी दा किसे नूं पता नहीं, मैं की कहा? मैनूं पतित पावन कहिंदे ने, मैं आंदा हाँ नाल गीता है, मैं साधारण बुढ़े अनुभवी तन विच आंदा हाँ। शिव जयंती तुसी भारत विच मनांदे हो, श्री कृष्ण जयंती, गीता जयंती, ए तीन मुखियां जयंतियां ने। राम दी जयंती बाद विच हुंदी है, इस समय जो कुछ हुंदा बाद विच मनाया जांदा है। सतयुग त्रेता विच जयंती आदि हुंदी नहीं, सूरजवंशी तो चंद्रवंशी वरसा लैंदे, होर किसे दी महिमा है नहीं, सिर्फ राजावां दा। कारोनेशन डे ਰਾਜਗੱਦੀ ਤੇ ਬੈਠਣ ਦਾ ਉਤਸਵ ਮਨਾਉਂਦੇ ਹੋਣਗੇ। ਬਰਥਡੇ ਤਾਂ ਅੱਜਕੱਲ ਸਭ ਦਾ ਮਨਾਉਂਦੇ ਨੇ, ਉਹ ਤਾਂ ਕੋਮਨ ਗੱਲ ਹੋਈ। ਸ਼੍ਰੀ ਕ੍ਰਿਸ਼ਨ ਨੇ ਜਨਮ ਲਿਆ, ਵੱਡਾ ਹੋ ਕੇ ਰਾਜਧਾਨੀ ਚਲਾਈ, ਉਸ ਵਿੱਚ ਮਹਿਮਾ ਦੀ ਗੱਲ ਨਹੀਂ। ਸਰਯੁਗ ਤ੍ਰੇਤਾ ਵਿੱਚ ਸੁੱਖ ਦਾ ਰਾਜ ਚੱਲਿਆ ਆ, ਉਹ ਰਾਜ ਕਦੋਂ ਸੀ, ਕਿਵੇਂ ਸਥਾਪਨ ਹੋਇਆ, ਇਹ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ। ਬਾਪ ਕਹਿੰਦੇ ਨੇ, ਬੱਚੋ ਮੈਂ ਕਲਪ 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 ਦੇ ਸੰਗਮ ਯੁਗ ਤੇ ਆਉਂਦਾ ਹਾਂ। ਕਲਯੁਗ ਦਾ ਅੰਤ ਹੈ ਪਤਿਤ ਦੁਨੀਆ, ਸਤਯੁਗ ਆਦਿ ਹੈ ਪਾਵਨ ਦੁਨੀਆ। ਮੈਂ ਬਾਪ ਵੀ ਹਾਂ, ਤੁਸੀਂ ਬੱਚਿਆਂ ਨੂੰ ਵਰਸਾ ਵੀ ਦਿਆਂਗਾ। ਕਲਪ ਪਹਿਲੇ ਵੀ ਤੁਹਾਨੂੰ ਵਰਸਾ ਦਿੱਤਾ ਸੀ, ਇਸ ਲਈ ਤੁਸੀਂ ਮਨਾਉਂਦੇ ਆਏ ਹੋ। ਪਰ ਨਾਮ ਭੁੱਲ ਜਾਣ ਨਾਲ ਸ਼੍ਰੀ ਕ੍ਰਿਸ਼ਨ ਦਾ ਨਾਮ ਪਾ ਦਿੱਤਾ। ਵੱਡੇ ਤੇ ਵੱਡਾ ਸ਼ਿਵ ਹੈ ਨਾ, ਪਹਿਲੇ ਜਦੋਂ ਉਹਨਾਂ ਦੀ ਜਯੰਤੀ ਹੋਵੇ ਤਾਂ ਫਿਰ ਸਾਕਾਰ ਮਨੁੱਖਾਂ ਦੀ ਹੋਵੇ। ਆਤਮਾਵਾਂ ਤਾਂ ਸਭ ਵਾਸਤਵ ਵਿੱਚ ਉੱਪਰ ਤੋਂ ਉਤਰਦੀਆਂ ਨੇ, ਮੇਰਾ ਵੀ ਅਵਤਰਨ ਹੈ। ਸ਼੍ਰੀ ਕ੍ਰਿਸ਼ਨ ਨੇ ਮਾਤਾ ਦੇ ਗਰਭ ਤੋਂ ਜਨਮ ਲਿਆ, ਪਾਲਣਾ ਲਿੱਤੀ, ਸਭ ਨੂੰ ਪੁਨਰ ਜਨਮ ਵਿੱਚ ਆਉਣਾ ਹੀ ਹੈ। ਸ਼ਿਵ ਬਾਬਾ ਪੁਨਰ ਜਨਮ ਨਹੀਂ ਲੈਂਦੇ, ਆਉਂਦੇ ਤਾਂ ਨੇ ਨਾ। ਇਹ ਸਭ ਗੱਲਾਂ ਬਾਪ ਬੈਠ ਸਮਝਾਉਂਦੇ ਨੇ, ਬ੍ਰਹਮਾ ਵਿਸ਼ਨੂੰ ਸ਼ੰਕਰ ਨੂੰ ਤ੍ਰਿਮੂਰਤੀ ਦਿਖਾਉਂਦੇ ਨੇ। ਬ੍ਰਹਮਾ ਦੁਆਰਾ ਸਥਾਪਨਾ, ਕਿਉਂਕਿ ਸ਼ਿਵ ਨੂੰ ਤਾਂ ਆਪਣਾ ਸਰੀਰ ਹੈ ਨਹੀਂ। ਖੁਦ ਬੈਠ ਦੱਸਦੇ ਨੇ, ਮੈਂ ਇਹਨਾਂ ਦੇ ਬੁੱਢੇ ਤਨ ਵਿੱਚ ਆਉਂਦਾ ਹਾਂ, ਇਹ ਆਪਣੇ ਜਨਮਾਂ ਨੂੰ ਨਹੀਂ ਜਾਣਦੇ, ਇਹਨਾਂ ਦੇ ਬਹੁਤ ਜਨਮਾਂ ਦੇ ਅੰਤ ਦਾ ਇਹ ਜਨਮ ਹੈ। ਪਹਿਲੇ ਪਹਿਲੇ ਸਮਝਾਉਣਾ ਪਵੇ, ਸ਼ਿਵ ਜਯੰਤੀ ਵੱਡੀ ਜਾਂ ਸ਼੍ਰੀ ਕ੍ਰਿਸ਼ਨ ਜਯੰਤੀ ਵੱਡੀ। ਜੇਕਰ ਸ਼੍ਰੀ ਕ੍ਰਿਸ਼ਨ ਨੇ ਗੀਤਾ ਸੁਣਾਈ ਤਾਂ ਗੀਤਾ ਜਯੰਤੀ ਸ਼੍ਰੀ ਕ੍ਰਿਸ਼ਨ ਦੇ ਬਹੁਤ ਵਰਿਆਂ ਦੇ ਬਾਅਦ ਹੋ ਸਕੇ। ਜਦਕਿ ਸ਼੍ਰੀ ਕ੍ਰਿਸ਼ਨ ਵੱਡਾ ਹੋਵੇ, ਇਹ ਸਭ ਸਮਝਣ ਦੀਆਂ ਗੱਲਾਂ ਨੇ ਨਾ। ਲੇਕਿਨ ਵਾਸਤਵ ਵੀ ਸ਼ਿਵ ਜਯੰਤੀ ਤੋਂ ਬਾਅਦ ਫੜ ਤੋਂ ਗੀਤਾ ਜਯੰਤੀ, ਇਹ ਵੀ ਪੁਆਇੰਟ ਬੁੱਧੀ ਵਿੱਚ ਰੱਖਣੀ ਹੈ। ਪੁਆਇੰਟਸ ਤਾਂ ਢੇਰ ਨੇ, ਬਿਗਰ ਨੋਟ ਕੀ ਯਾਦ ਰਹਿ ਨਾ ਸਕਣ। ਬਾਬਾ ਇੰਨਾ ਨਜ਼ਦੀਕ ਹੈ, ਉਹਨਾਂ ਦਾ ਰੱਥ ਹੈ, ਉਹ ਵੀ ਕਹਿੰਦੇ ਨੇ ਸਭ ਪੁਆਇੰਟ ਸਮੇਂ ਤੇ ਯਾਦ ਆ ਜਾਣ, ਮੁਸ਼ਕਿਲ ਹੈ। ਬਾਬਾ ਨੇ ਸਮਝਾਇਆ, ਸਭ ਨੂੰ ਦੋ ਬਾਪ ਦਾ ਰਾਜ ਸਮਝਾਓ, ਸ਼ਿਵ ਦੀ ਜਯੰਤੀ ਮਨਾਉਂਦੇ ਹੋ, ਜ਼ਰੂਰ ਆਉਂਦਾ ਹੋਵੇਗਾ। ਜਿਵੇਂ ਕ੍ਰਾਈਸਟ ਬੁੱਧ ਆਦਿ ਆ ਕੇ ਆਪਣਾ ਧਰਮ ਸਥਾਪਨ ਕਰਦੇ ਨੇ, ਉਹ ਵੀ ਆਤਮਾ ਆ ਕੇ ਪ੍ਰਵੇਸ਼ ਕਰ ਧਰਮ ਸਥਾਪਨ ਕਰਦੀ ਹੈ। ਉਹ ਹੈ ਹੈਮਨਲੀ ਗੋਡ ਫਾਦਰ, ਸ੍ਰਿਸ਼ਟੀ ਦੇ ਰਚਤਾ। ਜ਼ਰੂਰ ਨਵੀਂ ਸ੍ਰਿਸ਼ਟੀ ਰਚਣਗੇ, ਪੁਰਾਣੀ ਥੋੜ੍ਹੀ ਰਚਣਗੇ। ਨਵੀਂ ਸ੍ਰਿਸ਼ਟੀ ਨੂੰ ਸਵਰਗ ਕਿਹਾ ਜਾਂਦਾ, ਹੁਣ ਹੈ ਨਰਕ। ਬਾਬਾ ਕਹਿੰਦੇ, ਮੈਂ ਕਲਪ ਕਲਪ ਸੰਗਮ ਤੇ ਆ ਕੇ ਤੁਸੀਂ ਬੱਚਿਆਂ ਨੂੰ ਰਾਜਯੋਗ ਦਾ ਗਿਆਨ ਦਿੰਦਾ ਹਾਂ। ਇਹ ਹੈ ਭਾਰਤ ਦਾ ਪ੍ਰਾਚੀਨ ਯੋਗ। ਕਿਸਨੇ ਸਿਖਾਇਆ? ਸ਼੍ਰੀ ਬਾਬਾ ਦਾ ਨਾਮ ਗੁੰਮ ਕਰ ਦਿੱਤਾ। ਇੱਕ ਤਾਂ ਕਹਿੰਦੇ ਗੀਤਾ ਦਾ ਭਗਵਾਨ ਸ਼੍ਰੀ ਕ੍ਰਿਸ਼ਨ ਤੇ ਵਿਸ਼ਨੂੰ ਆਦਿ ਦੇ ਨਾਮ ਦੇ ਦਿੰਦੇ ਨੇ। ਸ਼੍ਰੀ ਬਾਬਾ ਨੇ ਰਾਜਯੋਗ ਸਿਖਾਇਆ ਸੀ, ਕਿਸੇ ਨੂੰ ਪਤਾ ਨਹੀਂ। ਸ਼ਿਵ ਜਯੰਤੀ ਨਿਰਾਕਾਰ ਦੀ ਜਯੰਤੀ ਹੀ ਦਿਖਾਉਂਦੇ ਨੇ, ਉਹ ਕਿਵੇਂ ਆਇਆ, ਆ ਕੇ ਕੀ ਕੀਤਾ। ਉਹ ਤਾਂ ਸਰਵਦਾ ਸਦਗਤੀ ਦਾਤਾ, ਲਿਬਰੇਟਰ, ਗਾਈਡ ਹੈ। ਸਭ ਆਤਮਾਵਾਂ ਨੂੰ ਗਾਈਡ ਚਾਹੀਦਾ ਹੈ, ਪਰਮ ਪਿਤਾ ਪਰਮਾਤਮਾ, ਉਹ ਵੀ ਆਤਮਾ ਹੈ। ਜਿਵੇਂ ਮਨੁੱਖਾਂ ਦਾ ਗਾਈਡ ਵੀ ਮਨੁੱਖ ਹੁੰਦਾ, ਉਵੇਂ ਆਤਮਾਵਾਂ ਦਾ ਗਾਈਡ ਵੀ ਆਤਮਾ ਚਾਹੀਦੀ ਹੈ। ਉਹ ਤਾਂ ਸੁਪਰੀਮ ਆਤਮਾ ਹੀ ਕਹਾਂਗੇ। ਮਨੁੱਖ ਸਭ ਪੁਨਰ ਜਨਮ ਲੈ ਪਤਿਤ ਬਣਦੇ ਨੇ, ਫਿਰ ਪਾਵਨ ਬਣਾਏ ਵਾਪਸ ਕੌਣ ਲੈ ਜਾਵੇ। ਬਾਪ ਕਹਿੰਦੇ ਨੇ, ਮੈਂ ਆ ਕੇ ਪਾਵਨ ਹੋਣ ਦੀ ਯੁਕਤੀ ਦੱਸਦਾ ਹਾਂ, ਤੁਸੀਂ ਮੈਨੂੰ ਯਾਦ ਕਰੋ। ਸ਼੍ਰੀ ਕ੍ਰਿਸ਼ਨ ਕਹਿ ਨਾ ਸਕੇ ਕਿ ਦੇਹ ਦਾ ਸੰਬੰਧ ਛੱਡੋ, ਉਹ ਤਾਂ 84 ਜਨਮ ਲੈਂਦੇ ਨੇ, ਸਭ ਸੰਬੰਧਾਂ ਵਿੱਚ ਆਉਂਦੇ ਨੇ। ਬਾਪ ਨੂੰ ਆਪਣਾ ਸਰੀਰ ਨਹੀਂ ਹੈ, ਤੁਹਾਨੂੰ ਇਹ ਰੂਹਾਨੀ ਯਾਤਰਾ ਬਾਪ ਸਿਖਾਉਂਦੇ ਨੇ। ਇਹ ਹੈ ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਪ੍ਰਤੀ ਰੂਹਾਨੀ ਨੌਲੇਜ। ਸ਼੍ਰੀ ਕ੍ਰਿਸ਼ਨ ਕੋਈ ਦਾ ਰੂਹਾਨੀ ਬਾਪ ਥੋੜ੍ਹੀ ਹੈ, ਸਭ ਦਾ ਰੂਹਾਨੀ ਬਾਪ ਮੈਂ ਹਾਂ, ਮੈਂ ਹੀ ਗਾਈਡ ਬਣ ਸਕਦਾ ਹਾਂ। ਲਿਬਰੇਟਰ, ਗਾਈਡ, ਬਲਿਸਫੁਲ, ਪੀਸਫੁਲ, ਐਵਰ ਪਿਓਰ, ਇਹ ਸਭ ਮੇਰੇ ਲਈ ਕਹਿੰਦੇ ਨੇ। ਹੁਣ ਤੁਸੀਂ ਆਤਮਾਵਾਂ ਨੂੰ ਗਿਆਨ ਦੇ ਰਿਹਾ ਹਾਂ। ਲਿਬਰੇਟਰ, ਗਾਈਡ, ਬਲਿਸਫੁਲ, ਪੀਸਫੁਲ, ਐਵਰ ਪਿਓਰ, ਇਹ ਸਭ ਨਾਮ ਸ਼ਿਵ ਬਾਬਾ ਦੇ ਲਈ ਕਹਿੰਦੇ। ਹੁਣ ਤੁਸੀਂ ਆਤਮਾਵਾਂ ਨੂੰ ਨੌਲੇਜ ਦੇ ਰਹੇ ਨੇ। ਬਾਪ ਕਹਿੰਦੇ, ਮੈਂ ਸਰੀਰ ਦੁਆਰਾ ਤੁਹਾਨੂੰ ਦੇ ਰਿਹਾ ਹਾਂ। ਤੁਸੀਂ ਵੀ ਸਰੀਰ ਦੁਆਰਾ ਨੌਲੇਜ ਲੈ ਰਹੇ ਹੋ। ਉਹ ਹੈ ਗੋਡ ਫਾਦਰ। ਉਹਨਾਂ ਦਾ ਰੂਪ ਵੀ ਦੱਸਿਆ ਹੈ, ਜਿਵੇਂ ਆਤਮਾ ਬਿੰਦੀ ਪਰਮਾਤਮਾ ਵੀ ਬਿੰਦੀ ਹੈ। ਕੁਦਰਤ ਹੈ ਨਾ, ਵਾਸਤਵ ਵਿੱਚ ਵੱਡੀ ਕੁਦਰਤ ਇਹ ਹੈ। ਇੰਨੇ ਛੋਟੇ ਸਟਾਰ ਵਿੱਚ 84 ਜਨਮਾਂ ਦਾ ਪਾਠ ਹੈ, ਇਹ ਹੈ ਕੁਦਰਤ। ਬਾਪ ਦਾ ਵੀ ਡਰਾਮਾ ਵਿੱਚ ਪਾਠ ਹੈ। ਭਰਤੀ ਮਾਰਗ ਵਿੱਚ ਤੁਹਾਡੀ ਸਰਵਿਸ ਕਰਦੇ ਨੇ। ਤੁਹਾਡੀ ਆਤਮਾ ਵੀ 84 ਜਨਮਾਂ ਦਾ ਅਵਿਨਾਸ਼ੀ ਪਾਠ ਹੈ। ਇਸ ਨੂੰ ਕਿਹਾ ਜਾਂਦਾ ਕੁਦਰਤ। ਇਸ ਦਾ ਵਰਣਨ ਕਿਵੇਂ ਕਰੀਏ? ਇੰਨੀ ਛੋਟੀ ਜਿਹੀ ਆਤਮਾ, ਇਹ ਗੱਲਾਂ ਸੁਣ ਕੇ ਵੰਡਰ ਖਾਂਦੇ ਨੇ। ਆਤਮਾ ਹੈ ਵੀ ਸਟਾਰ ਮੁਆਫਿਕ, 84 ਜਨਮ ਐਕੂਰੇਟ ਭੋਗਦੀ ਹੈ। ਸੁੱਖ ਵੀ ਉਹ ਐਕੂਰੇਟ ਭੋਗੇਗੀ, ਇਹ ਹੈ ਕੁਦਰਤ। ਬਾਪ ਵੀ ਹੈ ਆਤਮਾ ਪਰਮਾਤਮਾ, ਉਹਨਾਂ ਵਿੱਚ ਸਾਰੀ ਨੌਲੇਜ ਭਰੀ ਹੋਈ ਹੈ। ਜੋ ਬੱਚਿਆਂ ਨੂੰ ਸਮਝਾਉਂਦੇ ਨੇ, ਇਹ ਹੈ ਨਵੀਆਂ ਗੱਲਾਂ। ਨਵੇਂ ਮਨੁੱਖ ਸੁਣ ਕੇ ਕਹਿਣਗੇ, ਇਹਨਾਂ ਦਾ ਗਿਆਨ ਕੋਈ ਸ਼ਾਸਤਰ ਆਦਿ ਵਿੱਚ ਨਹੀਂ ਹੈ। ਫਿਰ ਵੀ ਜਿਨ੍ਹਾਂ ਨੇ ਕਲਪ ਪਹਿਲੇ ਸੁਣਿਆ, ਵਰਸਾ ਲਿਆ, ਵਿਰਦੀ ਨੂੰ ਪਾਉਂਦੇ ਰਹਿੰਦੇ ਨੇ, ਟਾਈਮ ਲੱਗਦਾ ਹੈ। ਪਰ ਜਾ ਢੇਰ ਬੰਦੀ ਹੈ, ਉਹ ਤਾਂ ਸਹਿਜ ਹੈ। ਰਾਜਾ ਬਣਨ ਵਿੱਚ ਮਿਹਨਤ ਹੈ। ਮਨੁੱਖ ਜੋ ਬਹੁਤ ਧਨ ਦਾਨ ਕਰਦੇ, ਰਾਜਾਈ ਘਰ ਵਿੱਚ ਜਨਮ ਲੈਂਦੇ ਨੇ। ਗਰੀਬ ਵੀ ਆਪਣੀ ਹਿੰਮਤ ਅਨੁਸਾਰ ਜੋ ਕੁਛ ਦਾਨ ਕਰਦੇ ਹੋਣਗੇ, ਉਹ ਵੀ ਰਾਜਾ ਬਣਦੇ ਨੇ। ਜੋ ਪੂਰੇ ਭਗਤ ਹੁੰਦੇ, ਉਹ ਦਾਨ ਪੁੰਨ ਵੀ ਕਰਦੇ। ਸਾਹੂਕਾਰਾਂ ਤੋਂ ਪਾਪ ਜ਼ਿਆਦਾ ਹੁੰਦੇ ਹੋਣਗੇ। ਗਰੀਬਾਂ ਵਿੱਚ ਸ਼ਰਧਾ ਬਹੁਤ ਰਹਿੰਦੀ ਹੈ। ਉਹ ਬਹੁਤ ਪਿਆਰ ਨਾਲ ਥੋੜਾ ਵੀ ਦਾਨ ਕਰਦੇ ਤਾਂ ਬਹੁਤ ਮਿਲਦਾ ਹੈ। ਗਰੀਬ ਭਗਤੀ ਵੀ ਕਰਦੇ, ਦਰਸ਼ਨ ਦਿਓ, ਨਹੀਂ ਤਾਂ ਅਸੀਂ ਗਲਾਂ ਕੱਟ ਦਿਆਂਗੇ। ਸਾਹੂਕਾਰ ਕਦੇ ਐਵੇਂ ਨਹੀਂ ਕਰਨਗੇ। ਸਾਕਸ਼ਤਕਾਰ ਵੀ ਗਰੀਬਾਂ ਨੂੰ ਹੁੰਦੇ ਨੇ, ਉਹੀ ਦਾਨ ਪੁੰਨ ਕਰਦੇ ਨੇ। ਰਾਜਾ ਵੀ ਉਹੀ ਬੰਦੇ। ਪੈਸੇ ਵਾਲਿਆਂ ਨੂੰ ਤਾਂ ਹੰਕਾਰ ਰਹਿੰਦਾ ਹੈ, ਇੱਥੇ ਵੀ ਗਰੀਬਾਂ ਨੂੰ 21 ਜਨਮਾਂ ਦਾ ਸੁੱਖ ਮਿਲਦਾ। ਗਰੀਬ ਜਾਸਤੀ ਨੇ, ਸਾਹੂਕਾਰ ਪਿਛਾੜੀ ਵਿੱਚ ਆਣਗੇ। ਤਾਂ ਭਾਰਤ ਜੋ ਇੰਨਾ ਉੱਚਾ ਸੀ, ਸੋ ਫਿਰ ਗਰੀਬ ਕਿਵੇਂ ਹੋਇਆ? ਤੁਸੀਂ ਸਮਝਾਉਂਦੇ ਹੋ, ਅਰਥਕੁਏਕ ਆਦਿ ਵਿੱਚ ਸਭ ਮਹਿਲ ਆਦਿ ਚਲੇ ਜਾਣਗੇ ਤਾਂ ਗਰੀਬ ਹੋ ਜਾਏਗਾ। ਰਾਵਣ ਰਾਜ ਹੋਣ ਨਾਲ ਹਾਹਾਕਾਰ ਹੋ ਜਾਂਦਾ ਹੈ, ਫਿਰ ਅਜਿਹੀਆਂ ਚੀਜ਼ਾਂ ਰਹਿ ਨਾ ਸਕਣ। ਹਰ ਚੀਜ਼ ਦੀ ਆਯੂ ਤਾਂ ਹੁੰਦੀ ਹੈ ਨਾ, ਉੱਥੇ ਜਿਵੇਂ ਮਨੁੱਖਾਂ ਦੀ ਆਯੂ ਵੱਡੀ ਹੁੰਦੀ, ਉਵੇਂ ਮਕਾਨ ਦੀ ਵੀ ਆਯੂ ਵੱਡੀ ਹੁੰਦੀ ਹੈ। ਸੋਨੇ ਦੇ, ਮਾਰਬਲ ਦੇ ਵੱਡੇ ਵੱਡੇ ਮਕਾਨ ਬਣਦੇ ਜਾਣਗੇ। ਸੋਨੇ ਦੇ ਤਾਂ ਹੋਰ ਵੀ ਮਜ਼ਬੂਤ ਹੋਣਗੇ। ਨਾਟਕ ਵਿੱਚ ਦਿਖਾਉਂਦੇ ਨੇ ਨਾ, ਲੜਾਈ ਹੁੰਦੀ ਹੈ, ਮਕਾਨ ਟੁੱਟ ਫੁੱਟ ਜਾਂਦੇ, ਫਿਰ ਬਣ ਜਾਂਦੇ। ਉਹਨਾਂ ਦੀ ਬਣਾਵਟ ਅਜਿਹੀ ਹੁੰਦੀ ਹੈ। ਇਹ ਜੋ ਸਵਰਗ ਦੇ ਮਕਾਨਾਂ ਦੀ ਬਣਾਉਣਗੇ, ਐਵੇਂ ਨਹੀਂ ਦਿਖਾਉਣਗੇ ਕਿ ਮਿਸਤਰੀ ਲੋਕ ਕਿਵੇਂ ਮਕਾਨ ਬਣਾਉਂਦੇ ਨੇ। ਹਾਂ, ਸਮਝਦੇ ਨੇ, ਉਹੀ ਮਕਾਨ ਹੋਣਗੇ। ਅੱਗੇ ਚੱਲ ਕੇ ਤੁਹਾਨੂੰ ਸਾਕਸ਼ਤਕਾਰ ਹੋਵੇਗਾ, ਐਵੇਂ ਵਿਵੇਕ ਕਹਿੰਦਾ ਹੈ। ਇਹਨਾਂ ਗੱਲਾਂ ਨਾਲ ਬੱਚਿਆਂ ਦਾ ਤਾਲੁਕ ਨਹੀਂ। ਬੱਚਿਆਂ ਨੂੰ ਤਾਂ ਪੜ੍ਹਾਈ ਪੜ੍ਹਨੀ ਹੈ, ਸਵਰਗ ਦਾ ਮਾਲਿਕ ਬਣਨਾ ਹੈ। ਸਵਰਗ ਤੇ ਨਰਕ ਅਨੇਕ ਵਾਰ ਪਾਸ ਹੋਇਆ, ਹੁਣ ਦੋਨੋਂ ਪਾਸ ਹੋ ਗਏ, ਹੁਣ ਹੈ ਸੰਗਮ। ਸਾਜੂ ਵਿੱਚ ਇਹ ਨੌਲੇਜ ਨਹੀਂ ਹੋਏਗੀ। ਇਸ ਸਮੇਂ ਤੁਸੀਂ ਬੱਚਿਆਂ ਨੂੰ ਪੂਰੀ ਨੌਲੇਜ ਹੈ। ਸ਼੍ਰੀ ਲਕਸ਼ਮੀ ਨਾਰਾਇਣ ਨੂੰ ਇਹ ਰਾਜ ਕਿਸਨੇ ਦਿੱਤਾ ਸੀ? ਹੁਣ ਤੁਸੀਂ ਬੱਚਿਆਂ ਨੂੰ ਪਤਾ ਲੱਗਿਆ, ਉਹਨਾਂ ਨੇ ਵਰਸਾ ਕਿਸ ਤੋਂ ਪਾਇਆ। ਇਹ ਪੜ੍ਹਾਈ ਪੜ੍ਹ ਕੇ ਸਵਰਗ ਦੇ ਮਾਲਿਕ ਬਣਦੇ ਨੇ, ਫਿਰ ਉੱਥੇ ਜਾ ਕੇ ਮਹਿਲ ਆਦਿ ਬਣਾਉਂਦੇ ਨੇ। ਸਰਜਨ ਵੀ ਵੱਡੇ ਵੱਡੇ ਹੋਸਪਿਟਲ ਬਣਾਉਂਦੇ ਨੇ ਨਾ। ਬਾਕ ਤੁਸੀਂ ਬੱਚਿਆਂ ਨੂੰ ਦਿਨ ਪ੍ਰਤੀ ਦਿਨ ਚੰਗੀਆਂ ਚੰਗੀਆਂ ਪੁਆਇੰਟ ਸੁਣਾ ਰਹੇ ਨੇ। ਤੁਹਾਡਾ ਧੰਦਾ ਹੀ ਇਹ ਹੈ, ਮਨੁੱਖਾਂ ਨੂੰ ਸੁਜਾਗ ਕਰਨਾ, ਰਸਤਾ ਦੱਸਣਾ। ਜਿਵੇਂ ਬਾਬਾ ਕਿੰਨਾ ਪਿਆਰ ਨਾਲ ਬੈਠ ਸਮਝਾਉਂਦੇ, ਦੇਹ ਅਭਿਮਾਨ ਦੀ ਦਰਕਾਰ ਨਹੀਂ। ਬਾਪ ਨੂੰ ਕਦੇ ਦੇਹ ਅਭਿਮਾਨ ਨਹੀਂ ਹੋ ਸਕਦਾ। ਤੁਹਾਨੂੰ ਮਿਹਨਤ ਸਾਰੀ ਦੇਹੀ ਅਭਿਮਾਨੀ ਹੋਣ ਵਿੱਚ ਲੱਗਦੀ ਹੈ। ਜੋ ਦੇਹੀ ਅਭਿਮਾਨੀ ਬਣ ਬਾਪ ਦਾ ਬੈਠ ਪਰਿਚੇ ਦਿੰਦੇ, ਗੋਇਆ ਬੋਤਿਆਂ ਦਾ ਕਲਿਆਣ ਕਰਦੇ ਨੇ। ਪਹਿਲੇ ਦੇ ਅਭਿਮਾਨ ਆਉਣ ਨਾਲ ਫਿਰ ਹੋਰ ਵਿਕਾਰ ਆਉਂਦੇ ਨੇ। ਲੜਨਾ, ਝਗੜਨਾ, ਨਵਾਬੀ ਨਾਲ ਚੱਲਣਾ, ਇਹ ਸਭ ਦੇ ਅਭਿਮਾਨ ਹੈ। ਭਲੇ ਆਪਣਾ ਰਾਜਯੋਗ ਹੈ, ਤਾਂ ਵੀ ਬਹੁਤ ਸਾਧਾਰਨ ਰਹਿਣਾ ਹੈ। ਥੋੜੀ ਜਿਹੀ ਚੀਜ਼ ਵਿੱਚ ਹੰਕਾਰ ਆ ਜਾਂਦਾ ਹੈ। ਘੜੀ ਫੈਸ਼ਨੇਬਲ ਦੇਖੀ ਦਿਲ ਹੋਏਗੀ, ਇਹ ਪਾਈਏ ਖਿਆਲ ਚੱਲਦਾ ਰਹੇਗਾ। ਐਸ ਨੂੰ ਵੀ ਦੇ ਅਭਿਮਾਨ ਕਿਹਾ ਜਾਂਦਾ। ਚੰਗੀ ਉੱਚੀ ਚੀਜ਼ ਦੇਖੀ ਹੋਏਗੀ ਤਾਂ ਸੰਭਾਲਣਾ ਪਵੇਗਾ, ਗੁੰਮ ਹੋ ਜਾਏਗੀ ਤਾਂ ਖਿਆਲ ਚੱਲਦਾ ਰਹੇਗਾ। ਅੰਤ ਸਮੇਂ ਕੁਝ ਵੀ ਯਾਦ ਆਇਆ ਤਾਂ ਪਦ ਭ੍ਰਸ਼ਟ ਹੋ ਜਾਵੇਗਾ। ਇਹ ਦੇ ਅਭਿਮਾਨ ਦੀਆਂ ਆਦਤਾਂ ਨੇ ਫਿਰ ਸਰਵਿਸ ਬਦਲੇ ਡਿਸਰਵਿਸ ਜ਼ਰੂਰ ਕਰਨਗੀ। ਰਾਵਣ ਨੇ ਤੁਹਾਨੂੰ ਦੇ ਅਭਿਮਾਨੀ ਬਣਾਇਆ, ਦੇਖਦੇ ਹੋ ਬਾਬਾ ਕਿੰਨਾ ਸਧਾਰਨ ਚੱਲਦੇ ਨੇ। ਹਰ ਇੱਕ ਦੀ ਸਰਵਿਸ ਦੇਖੀ ਜਾਂਦੀ ਹੈ। ਮਹਾਰਥੀ ਬੱਚਿਆਂ ਨੂੰ ਆਪਣਾ ਸ਼ੋਅ ਕਰਨਾ ਹੈ। ਮਹਾਰਥੀਆਂ ਨੂੰ ਲਿਖਿਆ ਜਾਂਦਾ, ਤੁਸੀਂ ਫਲਾਣੀ ਜਗ੍ਹਾ ਜਾ ਕੇ ਭਾਸ਼ਣ ਕਰੋ। ਇੱਕ ਦੋ ਨੂੰ ਬੁਲਾਉਂਦੇ ਨੇ, ਲੇਕਿਨ ਬੱਚਿਆਂ ਵਿੱਚ ਦੇ ਅਭਿਮਾਨ ਬਹੁਤ ਰਹਿੰਦਾ। ਭਾਸ਼ਣ ਵਿੱਚ ਭਲੇ ਚੰਗੇ ਨੇ, ਪਰ ਆਪਸ ਵਿੱਚ ਰੂਹਾਨੀ ਸਨੇਹ ਨਹੀਂ ਹੈ। ਦੇ ਅਭਿਮਾਨ ਲੂਣ ਪਾਣੀ ਬਣਾ ਦਿੰਦਾ ਹੈ। ਕੋਈ ਗੱਲ ਵਿੱਚ ਝੱਟ ਵਿਗੜ ਜਾਣਾ, ਇਹ ਵੀ ਨਹੀਂ ਹੋਣਾ ਚਾਹੀਦਾ। ਇਸ ਲਈ ਬਾਬਾ ਕਹਿੰਦੇ, ਕੋਈ ਨੂੰ ਕੁਛ ਪੁੱਛਣਾ ਹੈ, ਬਾਬਾ ਤੋਂ ਆ ਕੇ ਪੁੱਛੋ। ਕੋਈ ਕਹੇ, ਬਾਬਾ ਤੁਹਾਨੂੰ ਕਿੰਨੇ ਬੱਚੇ ਨੇ? ਕਹਾਂਗਾ, ਬੱਚੇ ਤਾਂ ਅਣਗਿਣਤ ਨੇ, ਪਰ ਕਈ ਸਪੂਤ ਨੇ, ਕਈ ਕਪੂਤ ਨੇ, ਚੰਗੇ ਚੰਗੇ। ਅਜਿਹੇ ਬਾਪ ਦਾ ਤਾਂ ਫਰਮਾਨ ਬਰਦਾਰ ਵਫ਼ਾਦਾਰ ਬਣਨਾ ਚਾਹੀਦਾ ਹੈ ਨਾ। ਅੱਛਾ ਮਿੱਠੇ ਮਿੱਠੇ, ਸਿਕਲਾ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ, ਨਮਸਤੇ, ਨਮਸਤੇ ਜੀ। ਧਾਰਨਾ ਦੇ ਲਈ ਮੁੱਖ ਸਾਰ ਪਹਿਲੀ ਧਾਰਨਾ, ਦੇ ਅਭਿਮਾਨ ਵਿੱਚ ਆ ਕੇ ਕਿਸੇ ਵੀ ਪ੍ਰਕਾਰ ਦਾ ਫੈਸ਼ਨ ਨਹੀਂ ਕਰਨਾ ਹੈ, ਜ਼ਿਆਦਾ ਸ਼ੌਕ ਨਹੀਂ ਰੱਖਣੇ, ਬਹੁਤ ਬਹੁਤ ਸਾਧਾਰਨ ਹੋ ਕੇ ਚੱਲਣਾ ਹੈ। ਦੂਜਾ, ਆਪਸ ਵਿੱਚ ਬਹੁਤ ਬਹੁਤ ਰੂਹਾਨੀ ਸਨੇਹ ਨਾਲ ਚੱਲਣਾ ਹੈ, ਕਦੇ ਵੀ ਲੂਣ ਪਾਣੀ ਨਹੀਂ ਹੋਣਾ। ਬਾਬਾ ਦਾ ਸਪੂਤ ਬੱਚਾ ਬਣਨਾ ਹੈ, ਹੰਕਾਰ ਵਿੱਚ ਕਦੇ ਵੀ ਨਹੀਂ ਆਉਣਾ, ਵਰਦਾਨ ਹੈ। ਆਪਣੇ ਭਾਗੇ ਭਾਗੇ ਵਿਧਾਤਾ ਦੇ ਗੁਣ ਗਾਣ ਵਾਲੇ ਸਦਾ ਪ੍ਰਸੰਨ ਚਿੱਤ ਭਵ। ਆਪਣੇ ਭਾਗੇ ਤੇ ਭਾਗੇ ਵਿਧਾਤਾ ਦੇ ਗੁਣ ਗਾਉਣ ਵਾਲੇ ਸਦਾ ਪ੍ਰਸੰਨ ਚਿੱਤ ਭਵ। ਸਾਰੇ ਬ੍ਰਾਹਮਣ ਬੱਚਿਆਂ ਨੂੰ ਜਨਮ ਤੋਂ ਹੀ ਤਾਜ ਤਖਤ ਤਿਲਕ ਜਨਮ ਸਿੱਧ ਅਧਿਕਾਰ ਦੇ ਰੂਪ ਵਿੱਚ ਪ੍ਰਾਪਤ ਹੁੰਦਾ ਹੈ। ਇਸ ਭਾਗੇ ਦੀ ਚਮਕਦੇ ਹੋਏ ਸਿਤਾਰੇ ਨੂੰ ਵੇਖਦੇ ਹੋਏ ਆਪਣੇ ਭਾਗੇ ਭਾਗੇ ਵਿਧਾਤਾ ਦੇ ਗੁਣ ਗਾਉਂਦੇ ਰਹੋ ਤਾਂ ਗੁਣ ਸੰਪੰਨ ਬਣ ਜਾਓਗੇ। ਆਪਣੀ ਕਮਜ਼ੋਰੀਆਂ ਦੇ ਗੁਣ ਨਾ ਗਾਓ, ਭਾਗਿਆ ਦੇ ਗੁਣ ਗਾਉਂਦੇ ਰਹੋ। ਪ੍ਰਸ਼ਨਾਂ ਤੋਂ ਪਾਰ ਰਹੋ ਤਾਂ ਸਦਾ ਪ੍ਰਸੰਨ ਚਿੱਤ ਰਹਿਣ ਦਾ ਵਰਦਾਨ ਪ੍ਰਾਪਤ ਹੋਵੇਗਾ, ਫਿਰ ਦੂਜਿਆਂ ਨੂੰ ਵੀ ਸਹਿਜ ਪ੍ਰਸੰਨ ਕਰ ਸਕੋਗੇ। ਸਲੋਗਨ ਹੈ, ਏਕ ਨਾਮੀ ਤੇ ਇਕਾਨਮੀ ਨਾਲ ਚੱਲਣਾ ਹੀ ਬ੍ਰਾਹਮਣ ਜੀਵਨ ਵਿੱਚ ਸਫਲਤਾ ਦਾ ਆਧਾਰ ਹੈ। ਏਕ ਨਾਮੀ ਤੇ ਇਕਾਨਮੀ ਨਾਲ ਚੱਲਣਾ ਹੀ ਬ੍ਰਾਹਮਣ ਜੀਵਨ ਵਿੱਚ ਸਫਲਤਾ ਦਾ ਆਧਾਰ ਹੈ। ਨਿਸ਼ਚੇ ਦੇ ਫਾਊਂਡੇਸ਼ਨ ਨੂੰ ਮਜ਼ਬੂਤ ਕਰ, ਸਦਾ ਨਿਰਭੈ ਨਿਸ਼ਚਿੰਤ ਰਹੋ। ਅੱਜ ਦਾ ਵਿਅਕਤੀ ਇਸ਼ਾਰਾ ਨਿਸ਼ਚੇ ਸਦਾ ਹੀ ਨਿਸ਼ਚਿੰਤ ਬਣਾਉਂਦਾ ਹੈ। ਜੋ ਨਿਸ਼ਚਿਤ ਸਥਿਤੀ ਵਿੱਚ ਰਹਿ ਕੇ ਕੋਈ ਵੀ ਕਾਰਿਆ ਕਰਦੇ, ਉਹਨਾਂ ਵਿੱਚ ਸਫਲ ਜ਼ਰੂਰ ਹੁੰਦਾ ਹੈ, ਕਿਉਂਕਿ ਨਿਸ਼ਚਿੰਤ ਸਥਿਤੀ ਵਿੱਚ ਬੁੱਧੀ ਯਥਾਰਥ ਜਜਮੈਂਟ ਕਰਦੀ ਹੈ। ਯਥਾਰਥ ਨਿਰਣੈ ਦਾ ਆਧਾਰ ਹੈ ਨਿਸ਼ਚੈ ਬੁੱਧੀ, ਨਿਸ਼ਚੈ ਸਥਿਤੀ। ਉਸ ਵਿੱਚ ਸੋਚਣ ਦੀ ਵੀ ਜ਼ਰੂਰਤ ਨਹੀਂ ਹੈ। ਓਮ ਸ਼ਾਂਤੀ।